सोरठ महला पंजवा विच करता पुरख खलोआ वाल नविंगा होआ मजन गुर आंदा रासे जप हर हर किल विख नासे विच करता पुरख खलोआ वाल नविंगा होआ मजन गुर आंदा रासे जप हर हर किल विख नासे संतो हो रामदास सरोवर नीका जो नावे सो कुल तरावे उदार हुआ है जी का रहाओ जय जयकार जग गावे मन चिंदे अड़े फल पावे सही सलामत नाए आए अपना प्रभु ते आए संत सरोवर नावे सो जन परम गत पावे मरे नयावे जाई हर हर नाम ते आई एहो ब्रह्म बेचार सो जाने जिस दयाल होए भगवान बाबा नानक प्रभ शरणाई सब चिंता गणत मिटाई बाबा नानक प्रभ शरणाई सब चिंता गणत मिटाई
वाहेगुरु जी का खालसा वाहेगुरु जी की फतेह। परम सत्कारयोग गुरु की साजी नवाजी गुरु रूप गुरु खालसा सत्संग जी आप तंता दे योग हर रोज दी तरह सचखंड श्री हरिमंदर साहब जी तो प्राप्त होए पावन श्री मुख वाग दी कथा विचार सांझी करन वास्ते गुरद्वारा मंजी साहिब दीवाड़ विखे तथा देश विदेशा दे अंदर घरां विच श्रोमणी गुरद्वारा प्रबंधक कमेटी ਅਤੇ PTC ਦੇ ਮਾਧਿਅਮ ਰਾਹੀਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਣ ਹਾਜ਼ਰੀ ਵਿੱਚ ਜੁੜ ਬੈਠੇ ਹੋ। ਸਤਿਗੁਰੂ ਪਾਤਸ਼ਾਹ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਣ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਉਦਾਰਕ ਸ਼ਾਂਤੀ ਦੇ ਮੁਜਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਣ ਰਸਨਾ ਦੁਆਰਾ ਸਮੁੱਚੀ ਲੁਕਾਈ ਨੂੰ ਬਖਸ਼ਿਸ਼ ਕੀਤਾ ਹੈ। ਸੰਗਤ ਜੀ, ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੇ ਸੁਭਾਇਮਾਨ ਹੋ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲੇ ਪਾਵਣ ਅੰਮ੍ਰਿਤ ਸਰੋਵਰ ਦੀ ਖੁਦਵਾਈ ਕਰਵਾਈ, ਜਿਸ ਦੀ ਉਗਾਹੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਦਿੱਤੀ ਹੈ। ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿੱਚ ਜੋਤ ਜਗਾਵੇ। ਸਤਿਗੁਰਾਂ ਨੇ ਇਸ ਪਾਵਣ ਤਾਲ ਦੀ ਸਰੋਵਰ ਦੀ ਖੁਦਾਈ ਪੂਰਨ ਰੂਪ ਵਿੱਚ ਆਪਣੇ ਸਰੀਰ ਦੇ ਹੁੰਦਿਆਂ ਕਰਵਾਈ ਸੀ। ਸਤਿਗੁਰਾਂ ਦੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਗੁਰਤਾ ਗੱਦੀ ਤੇ ਸੁਭਾਇਮਾਨ ਹੋ ਕੇ ਸੇਵਾ ਦੇ ਕਾਰਜ ਆਰੰਭ ਕੀਤੇ, ਜਿੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਾਵਣ ਇਮਾਰਤ ਤਿਆਰ ਕਰਵਾਈ। ਉੱਥੇ ਹਜ਼ੂਰ ਨੇ ਪਾਵਣ ਸਰੋਵਰ ਦੇ ਜਿਹੜੇ ਪੌੜ ਸਨ ਇਹ ਪੱਕੇ ਕਰਨ ਵਾਸਤੇ ਵੱਖ ਵੱਖ ਸਿੱਖਾਂ ਦੀ ਸੇਵਾ ਲਾਈ ਕਿ ਤੁਸੀਂ ਭਾਈ ਆਵੇ ਪਕਾ ਕੇ ਇੱਟਾਂ ਤਿਆਰ ਕਰਕੇ ਲਿਆਓ। ਜਦ ਗੁਰੂ ਕੇ ਸਿੱਖਾਂ ਨੇ ਆਵੇ ਚਾੜ ਕੇ ਇੱਟਾਂ ਪਕਾਈਆਂ ਤਾਂ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਇੱਟਾਂ ਦੀ ਪਰਖ ਕੀਤੀ। ਹਜ਼ੂਰ ਪੁੱਛਦੇ ਗਏ ਵੀ ਆ ਕਿਹੜੇ ਆਵੇ ਦੀ ਇੱਟ ਹੈ, ਆ ਕਿਹੜੇ ਗੁਰਸਿੱਖ ਦੇ ਆਵੇ ਦੀ ਇੱਟ ਹੈ। ਗੁਰਸਿੱਖ ਨਾਲ ਨਾਲ ਦੱਸਦੇ ਗਏ, ਮਹਾਰਾਜ ਇਹ ਭਾਈ ਸ਼ਾਲੋ ਜੀ ਦੇ ਆਵੇ ਦੀ ਇੱਟ ਹੈ, ਇਹ ਭਾਈ ਬਹਿਲੋ ਜੀ ਦੇ ਆਵੇ ਦੀ ਇੱਟ ਹੈ। ਇਸ ਤਰ੍ਹਾਂ ਵੱਖ ਵੱਖ ਗੁਰੂ ਕੇ ਸਿੱਖਾਂ ਨੇ ਆਵੇ ਪਕਾ ਕੇ ਇੱਟਾਂ ਤਿਆਰ ਕੀਤੀਆਂ, ਸਤਿਗੁਰੂ ਜੀ ਨੇ ਪਰਖ ਕੀਤੀ ਅਤੇ ਸੰਗਤ ਜੀ ਉਸ ਪਰਖ ਦੇ ਵਿੱਚ ਭਾਈ ਬਹਿਲੋ ਜੀ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਵਿੱਚ ਆਏ। ਹਜ਼ੂਰ ਨੇ ਕਿਹਾ ਭਾਈ ਬਹਿਲੋ ਸਭ ਤੋਂ ਪਹਿਲੋ। ਜਦ ਸਤਿਗੁਰੂ ਜੀ ਸਰੋਵਰ ਦੀਆਂ ਪੌੜ ਪੱਕੇ ਕਰਵਾ ਰਹੇ ਸੀ ਤਾਂ ਉਸ ਵੇਲੇ ਬਾਬਾ ਪਿਰਤੀ ਚੰਦ ਜੀ ਨੇ ਬਹੁਤ ਵਿਘਨ ਪਾਉਣ ਦੇ ਯਤਨ ਕੀਤੇ ਪਰ ਸੰਗਤ ਜੀ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਇਹ ਸੇਵਾ ਆਰੰਭ ਕੀਤੀ ਸੀ। ਜਦ ਸੇਵਾ ਸੰਪੂਰਨ ਹੋਈ ਤਾਂ ਗੁਰਸਿੱਖਾਂ ਨੇ ਵਧਾਈਆਂ ਦਿੱਤੀਆਂ, ਨਾਲ ਹਜ਼ੂਰ ਨੂੰ ਬੇਨਤੀ ਕੀਤੀ, ਮਹਾਰਾਜ ਵਿਘਨਕਾਰੀਆਂ ਨੇ ਬਹੁਤ ਵਿਘਨ ਪਾਉਣ ਦੇ ਯਤਨ ਕੀਤੇ ਨੇ ਪਰ ਅਕਾਲ ਪੁਰਖ ਵਾਹਿਗੁਰੂ ਨੇ ਇਹ ਸੇਵਾ ਸੰਪੂਰਨ ਕਰਵਾ ਲਈ ਹੈ। ਉਸ ਵੇਲੇ ਸਤਿਗੁਰੂ ਜੀ ਨੇ ਇਹ ਪਾਵਣ ਸ਼ਬਦ ਉਚਾਰਨ ਕੀਤਾ ਸੀ, ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ।
ਅਰਾਗ ਸੋਰਠ ਵਿੱਚ ਪੰਜਵੇਂ ਪਾਤਸ਼ਾਹ ਜੀ ਇਹ ਪਾਵਨ ਉਪਦੇਸ਼ ਸਮੁੱਚੀ ਲੁਕਾਈ ਨੂੰ ਬਖਸ਼ਿਸ਼ ਕਰਦੇ ਨੇ ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 623 ਅੰਗ ਤੇ ਇਹ ਪਾਵਨ ਹੁਕਮ ਸੁਭਾਏ ਮਾਣ
ਵਿੱਚ ਕਰਤਾ ਪੁਰਖ ਖਲੋਆ।
ਹਜ਼ੂਰ ਕਹਿਣ ਲੱਗੇ ਗੁਰਸਿੱਖੋ, ਵਿਘਨ ਕਾਰਜਾਂ ਨੇ ਭਾਵੇਂ ਬਹੁਤ ਵਿਘਨ ਪਾਉਣ ਦਾ ਯਤਨ ਕੀਤਾ ਵੀ ਇਹ ਸੇਵਾ ਸੰਪੂਰਨ ਨਾ ਹੋਵੇ, ਪਰ ਇਸ ਸੇਵਾ ਦੇ ਵਿੱਚ ਕਰਤਾ ਪੁਰਖ ਕਲੋਆ, ਕਰਤਾ ਪੁਰਖ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਹਾਜ਼ਰ ਹੋਇਆ ਤੇ ਕਰਤਾ ਪੁਰਖ ਵਾਹਿਗੁਰੂ ਨੇ ਆਪਣੀ ਦੇਖ ਰੇਖ ਵਿੱਚ ਇਹ ਸਾਰੀ ਸੇਵਾ ਸੰਪੂਰਨ ਕਰਵਾਈ।
ਵਾਲ ਨਵਿੰਗਾ ਹੋਆ।
ਇਸ ਕਰਕੇ ਹਜ਼ੂਰ ਕਹਿੰਦੇ ਨੇ ਵਿਘਨ ਪਾਉਣ ਵਾਲਿਆਂ ਦਾ ਇੱਕ ਵੀ ਵਾਰ ਸਾਡੇ ਤੇ ਨਹੀਂ ਚੱਲਿਆ, ਵਿਘਨ ਪਾਉਣ ਵਾਲਿਆਂ ਦੇ ਯਤਨ ਜਿਹੜੇ ਸੀ ਉਹ ਸਾਰੇ ਬੇਅਰਥ ਗਏ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਡਾ ਇੱਕ ਰੋਮ ਵੀ ਵਿੰਗਾ ਨਹੀਂ ਹੋਣ ਦਿੱਤਾ।
ਮਜਨ ਗੁਰਿਆਂ ਦਾ ਰਾਸੇ।
ਹਜ਼ੂਰ ਕਹਿੰਦੇ ਗੁਰੂ ਨੇ ਭਾਈ ਇਹ ਮੱਜਣ ਜਿਹੜਾ ਪੁਰਬ ਹੈ, ਜਿਵੇਂ ਸੰਗਤ ਜੀ 68 ਤੀਰਥ ਨੇ, ਇਹ 68 ਤੀਰਥਾਂ ਦੇ ਵੀ ਸਿਰ ਸ਼੍ਰੋਮਣੀ ਤੀਰਥ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿੱਥੇ 68 ਤੀਰਥ ਦੀਵਾਲੀ ਅਤੇ ਵਿਸਾਖੀ ਨੂੰ ਗੁਰੂ ਰਾਮਦਾਸ ਜੀ ਦੇ ਚਰਨ ਪਰਸਣ ਵਾਸਤੇ ਆਉਂਦੇ ਨੇ। ਹਜ਼ੂਰ ਕਹਿੰਦੇ ਨੇ ਮੱਜਣ ਗੁਰ ਆਂਦਾ ਰਾਸੇ। ਗੁਰੂ ਸਾਹਿਬ ਜੀ ਨੇ ਇਸ ਪਾਵਨ ਸਰੋਵਰ ਦੇ ਵਿੱਚ ਕੀਤਾ ਹੋਇਆ ਸਾਡਾ ਇਸ਼ਨਾਨ ਜਿਹੜਾ ਸੀ ਉਹ ਰਾਸ ਲੈ ਆਂਦਾ
ਜਪ ਹਰ ਹਰ ਕਿਲ ਵੇਖ ਨਾਸੇ।
ਅਸਾਂ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਕੇ ਜਦੋਂ ਹਰੇ ਭਰੇ ਕਰਨ ਵਾਲੇ ਹਰੀ ਨੂੰ ਜਾਪਿਆ ਤਾਂ ਸਾਡੇ ਜਿਹੜੇ ਕਿਲਵਿਖ ਸੀ ਨਾ ਉਹ ਨਾਸ ਹੋ ਗਏ। ਕਿਲਵਿਖ ਦਾ ਅਰਥ ਹੈ ਪਾਪ। ਅਤੇ ਸੰਗਤ ਜੀ ਜਿਵੇਂ ਸਿੱਖ ਧਰਮ ਦੇ ਅੰਦਰ ਚਾਰ ਬੱਜਰ ਕੁਰੈਤਾਂ ਨੇ, ਇਸੇ ਤਰ੍ਹਾਂ ਸਨਾਤਨੀ ਧਰਮ ਦੇ ਵਿੱਚ ਚਾਰ ਬੱਜਰ ਪਾਪ ਨੇ। ਸਤਿਗੁਰਾਂ ਨੇ ਗੁਰਬਾਣੀ ਵਿੱਚ ਵੀ ਕਥਨ ਕੀਤਾ ਹੈ, ਬ੍ਰਾਹਮਣ ਕੈਲੀ ਕਾ ਘਾਤ ਕੰਜਕਾ ਅਣਚਾਰੀ ਕਾ ਧਾਨ, ਇਹ ਚਾਰ ਬੱਜਰ ਪਾਪ ਨੇ। ਬ੍ਰਾਹਮਣ ਦਾ ਮਾਰਨਾ, ਕਾਲੀ ਗਾਂ ਦਾ ਮਾਰਨਾ, ਲੜਕੀ ਦੇ ਪੈਸੇ ਵੱਟ ਕੇ ਖਾਣੇ ਅਤੇ ਅਣਚਾਰੀ ਦਾ ਧਾਨ ਖਾਣਾ, ਵੇਸਵਾ ਦੇ ਘਰ ਦਾ ਧਨ ਪਦਾਰਥ ਛਗਣਾ, ਇਹ ਚਾਰ ਬੱਜਰ ਪਾਪ ਨੇ। ਸਿੱਖ ਧਰਮ ਦੇ ਅੰਦਰ ਚਾਰ ਬੱਜਰ ਕੁਰੈਤਾਂ ਨੇ, ਕੁੱਠਾ, ਤੰਬਾਕੂ, ਕੇਸਾਂ ਦੀ ਬੇਅਦਬੀ, ਸੰਗਤ ਜੀ ਇਤਿਆਦਿਕ, ਇਹ ਚਾਰ ਬੱਜਰ ਕੁਰੈਤਾਂ ਨੇ। ਇਹਨਾਂ ਚਾਰ ਬੱਜਰ ਕੁਰੈਤਾਂ ਦੇ ਵਿੱਚੋਂ ਕੋਈ ਵੀ ਕੁਰੈਤ ਹੋ ਜਾਵੇ ਤਾਂ ਫਿਰ ਪੰਜਾਂ ਪਿਆਰਿਆਂ ਦੇ ਪੇਸ਼ ਹੋਣਾ ਪੈਂਦਾ ਹੈ। ਪੰਜ ਪਿਆਰੇ ਤਨਖਾਹ ਲਾ ਕੇ ਦੁਬਾਰਾ ਅੰਮ੍ਰਿਤ ਦੀ ਦਾਤ ਦੇ ਕੇ ਅਤੇ ਉਸ ਪ੍ਰਾਣੀ ਨੂੰ ਸ਼ਾਮਿਲ ਕਰਦੇ ਨੇ। ਚੌਥੀ ਬੱਜਰ ਕਰੈਤ ਹੈ ਪਰ ਪੁਰਖ ਪਰ ਇਸਤਰੀ ਦਾ ਸੰਗ ਕਰਨਾ, ਇਹ ਚਾਰ ਬੱਜਰ ਕਰੈਤਾਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਸਾਂ ਗੁਰੂ ਰਾਮਦਾਸ ਜੀ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕੀਤਾ ਅਤੇ ਸਾਨੂੰ ਇਹ ਇਸ਼ਨਾਨ ਰਾਸ ਆ ਗਿਆ। ਅਸਾਂ ਹਰੇ ਭਰੇ ਕਰਨ ਵਾਲੇ ਹਰੀ ਨੂੰ ਜਪ ਕੇ ਅਤੇ ਜਿਹੜੇ ਚਾਰ ਕਿਲ ਵਿਖ ਸਾਡੇ ਤੋਂ ਚਾਰ ਪਾਪ ਹੋਏ ਸੀ ਨਾ ਉਹ ਨਾਸ ਹੋ ਗਏ, ਨਿਵਿਰਤ ਹੋ ਗਿਆ।
ਸੰਤੋ ਰਾਮਦਾਸ ਸਰੋਵਰ ਨੀਕਾ।
ਹਜ਼ੂਰ ਕਹਿੰਦੇ ਨੇ ਹੇ ਸੰਤ, ਜਦੋਂ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੋਵਰ ਨੀਕਾ ਚੰਗਾ ਹੈ, ਇਸੇ ਤਰ੍ਹਾਂ ਰਮੇ ਹੋਏ ਰਾਮ ਪਰਮੇਸ਼ਰ ਦੇ ਦਾਸਾਂ ਦਾ ਜਿਹੜਾ ਸਤਸੰਗਤ ਰੂਪੀ ਸਰੋਵਰ ਹੈ, ਹਜ਼ੂਰ ਕਹਿੰਦੇ ਭਾਈ ਇਹ ਨੀਕਾ ਚੰਗਾ ਹੈ।
ਜੋ ਨਾਵੈ ਸੋ ਕੁਲ ਤਰਾਵੈ, ਉਦਾਰ ਹੁਆ ਹੈ ਜੀ ਕਾ।
ਜਿਹੜੇ ਵੀ ਜੀਵ ਇਸ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਨਗੇ ਉਹ ਆਪਣੀ ਕੁਲ ਦਾ ਉਧਾਰ ਕਰਨਗੇ ਅਤੇ ਉਹਨਾਂ ਦਾ ਆਪਣਾ ਵੀ ਉਧਾਰ ਹੋਵੇਗਾ, ਉਹਨਾਂ ਦਾ ਆਪਣਾ ਵੀ ਪਾਰ ਉਤਾਰਾ ਹੋਵੇਗਾ।
ਰਹਾਉ
ਸਤਿਗੁਰੂ ਜੀ ਵਿਸਤਰਾਮ ਦੇ ਕੇ ਫਰਮਾਉਂਦੇ ਨੇ ਕਿ ਭਾਈ ਇਹ ਪਾਵਨ ਸਰੋਵਰ ਸਭ ਤੋਂ ਚੰਗਾ ਹੈ, ਜਿੱਥੇ 24 ਘੰਟੇ ਗੁਰਬਾਣੀ ਦਾ ਜਾਪ ਹੁੰਦਾ ਹੈ। ਸੰਗਤ ਜੀ ਗਰਮੀਆਂ ਦੇ ਵਿੱਚ 21 ਘੰਟੇ ਗੁਰੂ ਕੀ ਬਾਣੀ ਦਾ ਕੀਰਤਨ ਹੁੰਦਾ ਹੈ, ਸਰਦੀਆਂ ਦੇ ਵਿੱਚ 19 ਘੰਟੇ ਗੁਰਬਾਣੀ ਦਾ ਕੀਰਤਨ ਹੁੰਦਾ ਹੈ, ਪਰ ਜਿਹੜਾ ਵਿਚਲਾ ਵਕਬਾ ਹੈ ਉਹਦੇ ਵਿੱਚ ਵੀ ਗੁਰੂ ਕੀ ਬਾਣੀ ਦੇ ਜਾਪ ਹਰ ਕੀ ਪੌੜੀ ਤੇ ਗੁੰਮਦ ਸਾਹਿਬ ਵਿੱਚ ਇਸ ਤਰ੍ਹਾਂ ਗੁਰੂ ਕੀਆਂ ਸਿੱਖ ਸੰਗਤਾਂ ਦਰਸ਼ਨੀ ਡਿਓੜੀ ਦੇ ਬਾਹਰ ਸੱਜ ਕਰਕੇ ਆਪਸ ਵਿੱਚ ਮਿਲ ਕੇ ਗੁਰਬਾਣੀ ਦੇ ਜਾਪ ਕਰਦੀਆਂ ਨੇ। ਇਸ ਕਰਕੇ ਹਜ਼ੂਰ ਨੇ ਜ਼ਿਕਰ ਕੀਤਾ ਹੈ ਕਿ ਇਹ ਪਾਵਨ ਸਰੋਵਰ ਚੰਗਾ ਹੈ, ਜਿਹੜਾ ਵੀ ਇਸ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹਦੀ ਕੁੱਲ ਦਾ ਵੀ ਉਧਾਰ ਹੋਵੇਗਾ, ਉਹਦਾ ਆਪਣਾ ਵੀ ਉਧਾਰ ਹੋਵੇਗਾ, ਉਹਦਾ ਪਾਰ ਉਤਾਰਾ ਹੋਵੇਗਾ। ਸੰਗਤ ਜੀ, ਵਿਦਵਾਨਾਂ ਦਾ ਅਤੇ ਵਿਗਿਆਨੀਆਂ ਦਾ ਵਿਚਾਰ ਹੈ ਕਿ ਜਲ ਜਿਹੜਾ ਹੈ ਨਾ, ਜੇ ਇਹਦੇ 'ਤੇ ਬਾਣੀ ਪੜ੍ਹੀ ਜਾਵੇ ਤਾਂ ਬਾਣੀ ਨੂੰ ਗ੍ਰਹਿਣ ਕਰਦਾ ਹੈ, ਜਿਹੋ ਜਿਹਾ ਇਹਦੇ ਵਿੱਚ ਰੰਗ ਪਾਇਆ ਜਾਵੇ ਉਹੋ ਜਿਹੇ ਰੰਗ ਨੂੰ ਗ੍ਰਹਿਣ ਕਰਦਾ ਹੈ। ਔਰ ਜਿੱਥੇ 24 ਘੰਟੇ ਬਾਣੀ ਪੜ੍ਹੀ ਜਾਂਦੀ ਹੈ ਸੰਗਤ ਜੀ, ਉਹ ਅੰਮ੍ਰਿਤ ਸਰੋਵਰ, ਅੰਮ੍ਰਿਤ ਜਲ, ਜਿਸ ਵਿੱਚ ਇੱਕ ਨਹੀਂ ਅਨੇਕਾਂ ਹੀ ਮਨੁੱਖਾਂ ਨੇ ਇਸ਼ਨਾਨ ਕੀਤਾ ਅਤੇ ਉਹਨਾਂ ਦੀ ਕੁੱਲ ਦਾ ਵੀ ਉਧਾਰ ਹੋਇਆ ਅਤੇ ਉਹਨਾਂ ਦਾ ਆਪਣਾ ਵੀ ਉਧਾਰ ਹੋਇਆ। ਬਹੁਤ ਸਾਰੇ ਐਸੇ ਲੋਕ ਜਿਨ੍ਹਾਂ ਤੋਂ ਜ਼ਿੰਦਗੀ ਵਿੱਚ ਬੱਜਰ ਪਾਪ ਹੋ ਜਾਂਦੇ ਨੇ, 19 ਸੂਖਮ ਪਾਪ ਮੰਨੇ ਨੇ ਜਿਹੜੇ ਅਚਨਚੇਤ ਹੀ ਮਨੁੱਖ ਤੋਂ ਹੁੰਦੇ ਰਹਿੰਦੇ ਨੇ। ਇਹ ਸਾਰੇ ਪਾਪ ਸਤਿਗੁਰਾਂ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਕੇ ਵਾਹਿਗੁਰੂ ਦਾ ਸਿਮਰਨ ਕੀਤਿਆਂ ਨਿਵਿਰਤ ਹੋ ਜਾਂਦੇ ਹਨ। ਸਤਿਗੁਰੂ ਜੀ ਅੱਗੇ ਵਿਸਰਾਮ ਦੇ ਕੇ ਫਰਮਾਉਂਦੇ ਨੇ,
ਜੈ ਜੈਕਾਰ ਜਗ ਗਾਵੇ।
ਹਜ਼ੂਰ ਕਹਿੰਦੇ ਨੇ ਸਾਰਾ ਜਗਤ ਅਥਵਾ ਸਾਰੇ ਜੀਵ ਸੰਗਤ ਜੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਜੈ ਜੈਕਾਰ ਜਸ ਨੂੰ ਗਾਉਂਦੇ ਨੇ।
ਮਨ ਚਿੰਦੇ ਅੜੇ ਫਲ ਪਾਵੇ।
ਅਤੇ ਹਜ਼ੂਰ ਦਾ ਜਸ ਗਾ ਕੇ ਸਤਿਗੁਰੂ ਜੀ ਦੇ ਦਰਬਾਰ ਵਿੱਚੋਂ ਮਨ ਇੱਛਤ ਫਲ ਪ੍ਰਾਪਤ ਕਰਦੇ ਨੇ। ਔਰ ਬਹੁਤ ਸਾਰੇ ਲਿਖਾਰੀਆਂ ਦੀ ਇਹ ਵਿਚਾਰ ਹੈ, ਉਹ ਆਪਣੀ ਕਲਮ ਦੇ ਨਾਲ ਲਿਖਦੇ ਵੀ ਨੇ ਵੀ ਹੇ ਗੁਰੂ ਰਾਮਦਾਸ ਜੀ, ਜਿਹੜਾ ਵੀ ਮਨੁੱਖ ਤੁਹਾਡੇ ਦਰ 'ਤੇ ਆਉਂਦਾ ਹੈ ਉਹ ਕਦੇ ਖਾਲੀ ਨਹੀਂ ਜਾਂਦਾ, ਪਰ ਸਾਡੀ ਭਾਵਨਾ ਹੋਣੀ ਚਾਹੀਦੀ ਹੈ। ਜੇ ਸਾਡੀ ਭਾਵਨਾ ਨਹੀਂ ਅਤੇ ਸੰਗਤ ਜੀ ਫਿਰ ਅਸੀਂ ਮਨ ਇੱਛਤ ਫਲ ਨਹੀਂ ਪ੍ਰਾਪਤ ਕਰ ਸਕਦੇ, ਮਨ ਚਿੰਦੇ ਅੜੇ ਫਲ ਨਹੀਂ ਪ੍ਰਾਪਤ ਕਰ ਸਕਦੇ। ਪਰ ਜਦੋਂ ਸਾਡੀ ਸਤਿਗੁਰੂ ਰਾਮਦਾਸ ਜੀ 'ਤੇ ਭਾਵਨਾ ਬਣ ਜਾਵੇਗੀ, ਅਤੇ ਭਾਵਨਾ ਕਿਸ ਤਰ੍ਹਾਂ ਬਣਦੀ ਹੈ, ਜਦੋਂ ਅਸੀਂ ਭਾਵਨਾ ਵਾਲੇ ਗੁਰੂ ਕੇ ਸਿੱਖਾਂ ਨੂੰ ਤੱਕਦੇ ਹਾਂ। ਸੰਗਤ ਜੀ ਜਿਹੜੇ ਰਾਤ ਦਿਨ ਇੱਥੇ ਸੇਵਾਵਾਂ ਕਰਕੇ ਅਤੇ ਮਨ ਚਿੰਦੇ ਅੜੇ ਫਲ ਪ੍ਰਾਪਤ ਕਰਦੇ ਨੇ, ਜਦੋਂ ਅਸੀਂ ਉਹਨਾਂ ਨੂੰ ਤੱਕਦੇ ਹਾਂ ਨਾ, ਅਤੇ ਫਿਰ ਸਾਡੇ ਵੀ ਮਨ ਦੇ ਵਿੱਚ ਭਾਵਨਾ ਬਣਦੀ ਹੈ ਵੀ ਹੇ ਗੁਰੂ ਰਾਮਦਾਸ ਜੀ, ਤੇਰੇ ਦਰ ਤੋਂ ਕੋਈ ਖਾਲੀ ਨਹੀਂ ਮੁੜਿਆ ਮਹਾਰਾਜ, ਸਾਡੇ 'ਤੇ ਵੀ ਕਿਰਪਾ ਕਰੋ, ਸਾਨੂੰ ਵੀ ਆਪਣੇ ਦਰ ਦੇ ਨਾਲ ਜੋੜ ਨਾ ਕਰੋ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਗਤ ਦੇ ਜੀਵ, ਜਗਤ ਦੇ ਲੋਕ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਜੈ ਜੈਕਾਰ ਗਾਉਂਦੇ ਨੇ ਅਤੇ ਮਨ ਚਿੰਦੇ ਅੜੇ ਫਲ ਪ੍ਰਾਪਤ ਕਰਦੇ ਨੇ।
ਸਹੀ ਸਲਾਮਤ ਨਾਏ ਆਏ,
ਸਹੀ ਦਾ ਅਰਥ ਹੈ ਨਿਸ਼ਚੇ ਕਰਕੇ, ਸਲਾਮਤ ਦਾ ਅਰਥ ਹੈ ਇਸ਼ਟ ਧੋਣਾ, ਨਾਏ ਦਾ ਅਰਥ ਹੈ ਇਸ਼ਨਾਨ ਕਰਨਾ। ਹਜ਼ੂਰ ਕਹਿੰਦੇ ਨੇ ਗੁਰੂ ਰਾਮਦਾਸ ਜੀ ਦੇ ਪਾਵਨ ਸਰੋਵਰ ਵਿੱਚ, ਸੰਗਤ ਰੂਪੀ ਸਰੋਵਰ ਵਿੱਚ ਇਸ਼ਨਾਨ ਕਰਕੇ ਅਤੇ ਅਸੀਂ ਨਿਸ਼ਚੇ ਕਰਕੇ ਜਦੋਂ ਗੁਰੂ ਕੀ ਪੁਰੀ ਵਿੱਚ ਆਏ ਅਤੇ ਫਿਰ ਗੁਰੂ ਦੀ ਪੁਰੀ ਵਿੱਚ ਅਸੀਂ ਸਥਿਤ ਹੋਏ ਹਾਂ। ਸੰਗਤ ਜੀ, ਜੈਸੀ ਜੈਸੀ ਕੋਈ ਕਿਸੇ ਦੀ ਆਰਾਧਨਾ ਕਰਦਾ ਹੈ ਨਾ, ਵੈਸਾ ਵੈਸਾ ਉਹਨੂੰ ਫਲ ਵੀ ਪ੍ਰਾਪਤ ਹੁੰਦਾ ਹੈ। ਜਿਵੇਂ ਭਗਤਾਂ ਨੇ ਵੀ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਵੀ ਜਿਹੜੇ ਸ਼ਿਵ ਸ਼ਿਵ ਕਰਕੇ ਧਿਆਉਂਦੇ ਨੇ ਉਹ ਬੌਲਦ ਦੀ ਜੂੜਨੇ ਪੈਂਦੇ ਨੇ, ਜਿਹੜੇ ਮਹਾਬਾਈ ਦੀ ਪੂਜਾ ਕਰਦੇ ਨੇ ਉਹ ਮਨੁੱਖ ਤੋਂ ਔਰਤ ਦੇ ਜਾਮੇ ਵਿੱਚ ਆ ਜਾਂਦੇ ਨੇ। ਅਤੇ ਸੰਗਤ ਜੀ, ਜਿਹੜੇ ਗੁਰੂ ਕੇ ਸਿੱਖ ਗੁਰੂ ਦੀ ਆਰਾਧਨਾ ਕਰਦੇ ਨੇ, ਗੁਰੂ ਨਾਲ ਮਿਲ ਕੇ ਪਰਮੇਸ਼ੁਰ ਨੂੰ ਜਪਦੇ ਨੇ, ਫਿਰ ਉਹ ਗੁਰਪੁਰੀ ਪਿਆਨਾ ਕਰਦੇ ਨੇ, ਉਹ ਗੁਰੂ ਦੀ ਪੁਰੀ ਵਿੱਚ ਜਾਂਦੇ ਨੇ। ਜੇ ਕੋਈ ਵਿਛੜੂ ਦੀ ਆਰਾਧਨਾ ਕਰਦਾ ਉਹ ਵਿਛੜਪੁਰੀ ਵਿੱਚ ਜਾਂਦਾ ਹੈ, ਜੇ ਕੋਈ ਇੰਦਰ ਦੀ ਆਰਾਧਨਾ ਕਰਦਾ ਉਹ ਇੰਦਰਪੁਰੀ ਵਿੱਚ ਜਾਂਦਾ ਹੈ, ਜੇ ਕੋਈ ਬ੍ਰਹਮੇ ਦੀ ਆਰਾਧਨਾ ਕਰਦਾ ਤੇ ਉਹ ਬ੍ਰਹਮਪੁਰੀ ਵਿੱਚ ਜਾਂਦਾ। ਪਰ ਜਿਹੜੇ ਗੁਰੂ ਕੇ ਸਿੱਖ ਗੁਰੂ ਦੀ ਆਰਾਧਨਾ ਕਰਦੇ ਨੇ ਨਾ ਉਹ ਗੁਰਪੁਰੀ ਜਾਂਦੇ ਨੇ, ਸੱਚਖੰਡ ਜਾਂਦੇ ਨੇ। ਇਸ ਕਰਕੇ ਹਜ਼ੂਰ ਕਹਿੰਦੇ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੋਵਰ ਵਿੱਚ ਇਸ਼ਨਾਨ ਕਰਕੇ ਨਿਸ਼ਚੇ ਕਰਕੇ ਜਦੋਂ ਗੁਰਪੁਰੀ ਆਏ ਤਾਂ ਫਿਰ ਅਸੀਂ ਉੱਥੇ ਸਲਾਮਤ ਸਥਿਤ ਹੋ ਗਏ।
ਆਪਣਾ ਪ੍ਰਭੂ ਧਿਆਏ,
ਆਪਣੇ ਪ੍ਰਭੂ ਨੂੰ ਯਾਦ ਕਰਕੇ ਅਸੀਂ ਗੁਰਪੁਰੀ ਵਿੱਚ ਨਿਵਾਸ ਕੀਤਾ।
ਸੰਤ ਸਰੋਵਰ ਨਾਵੈ,
ਹਜ਼ੂਰ ਕਹਿੰਦੇ ਨੇ ਸ਼ਾਂਤ ਆਤਮਾ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਰੋਵਰ ਵਿੱਚ ਜੋ ਵੀ ਨਹਾਵੇ ਇਸ਼ਨਾਨ ਕਰਦਾ
ਸੋ ਜਨ ਪਰਮ ਗਤ ਪਾਵੈ।
ਸੰਗਤ ਜੀ, ਉਹ ਦਾਸ ਉਹ ਸੇਵਕ ਪਰਮ ਗਤ ਪਾਵੇ। ਪਰਮ ਤੋਂ ਭਾਵ ਹੈ ਵੱਡੀ ਤੇ ਗਤ ਤੋਂ ਅਰਥ ਹੈ ਮੁਕਤੀ। ਉਹ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਗੁਰੂ ਕੀ ਸੰਗਤ ਰੂਪੀ ਸਰੋਵਰ ਵਿੱਚ ਆ ਕੇ ਨਾਮ ਜਪਣ ਰੂਪੀ ਇਸ਼ਨਾਨ ਕਰਦੇ ਨੇ ਨਾ। ਹਜ਼ੂਰ ਕਹਿੰਦੇ ਨੇ ਭਾਈ ਉਹ ਕੇਵਲ ਮੁਕਤੀ ਨੂੰ ਪ੍ਰਾਪਤ ਕਰ ਲੈਂਦੇ ਨੇ।
ਮਰੈ ਨਾ ਆਵੈ ਜਾਈ,
ਹਜ਼ੂਰ ਕਹਿੰਦੇ ਉਹ ਜਨਮ ਲੈ ਕੇ ਆਉਂਦੇ ਨਹੀਂ ਤੇ ਸੰਗਤ ਜੀ ਮਰ ਕੇ ਜਾਂਦੇ ਵੀ ਨਹੀਂ। ਬ੍ਰਹਮ ਗਿਆ ਨੀ ਸਦ ਜੀਵੇ ਨਹੀਂ ਮਰਦਾ, ਬ੍ਰਹਮ ਗਿਆ ਨੀ ਸਦਾ ਹੀ ਜੀਉਂਦਾ ਹੈ। ਜਿਹੜਾ ਬ੍ਰਹਮ ਨਾਲ ਇੱਕ ਮਿਕ ਹੋ ਗਿਆ ਸੰਗਤ ਜੀ ਉਹ ਸਦਾ ਹੀ ਜੀਉਂਦਾ ਹੈ।
ਹਰ ਹਰ ਨਾਮ ਧਿਆਈ,
ਜਿਹੜੇ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਧਿਆਉਂਦੇ ਹਨ
ਇਹੋ ਬ੍ਰਹਮ ਵਿਚਾਰ ਸੋ ਜਾਣੈ।
ਹਜ਼ੂਰ ਕਹਿੰਦੇ ਇਹ ਬ੍ਰਹਮ ਦੀ ਵਿਚਾਰ ਹੈ, ਇਹ ਦੁਨਿਆਵੀ ਗੱਲਾਂ ਨਹੀਂ ਸੰਗਤ ਜੀ, ਇਹ ਬ੍ਰਹਮ ਦੀ ਵਿਚਾਰ ਹੈ। ਪਰ ਇਸ ਬ੍ਰਹਮ ਦੀ ਵਿਚਾਰ ਨੂੰ ਜਾਣਦਾ ਕੌਣ? ਹਜ਼ੂਰ ਦਰਸਾਉਂਦੇ ਨੇ
ਜਿਸ ਦਇਆਲ ਹੋਏ ਭਗਵਾਨ।
ਹਜ਼ੂਰ ਕਹਿੰਦੇ ਜਿਸ ਉੱਤੇ ਭਗਵਾਨੇ ਖੱਟ ਪੱਗਾਂ ਸਪਰਨ, ਪਰਮੇਸ਼ਰ ਦਿਆਲੂ ਹੁੰਦਾ ਹੈ ਨਾ, ਉਹ ਇਸ ਬ੍ਰਹਮ ਦੀ ਵਿਚਾਰ ਨੂੰ ਜਾਣਦਾ ਹੈ, ਆਮ ਲੋਕ ਨਹੀਂ ਜਾਣਦੇ। ਸੰਗਤ ਜੀ, ਆਮ ਲੋਕ ਤਾਂ ਇਸ ਬ੍ਰਹਮ ਦੀ ਵਿਚਾਰ ਨੂੰ ਐਵੇਂ ਹੀ ਸਮਝਦੇ ਨੇ, ਉਹ ਆਟਾ ਹਾਸਾ ਕਰਦੇ ਨੇ, ਮਕੌਲ ਕਰਦੇ ਨੇ, ਪਰ ਸਤਿਗੁਰੂ ਜੀ ਕਹਿੰਦੇ ਇਹ ਬ੍ਰਹਮ ਦੀ ਵਿਚਾਰ ਉਹੀ ਜਾਣਦਾ ਹੈ ਜਿਸ ਉੱਤੇ ਖੱਟ ਪੱਗਾਂ ਸਪਰਨ, ਵਾਹਿਗੁਰੂ ਪਰਮੇਸ਼ਰ ਦਿਆਲੂ ਹੁੰਦਾ ਹੈ, ਉਹਨੂੰ ਇਸ ਬ੍ਰਹਮ ਦੀ ਵਿਚਾਰ ਦੀ ਸੋਝੀ ਆਉਂਦੀ ਹੈ। ਜਿਵੇਂ ਜਿਵੇਂ ਬੰਦਾ ਸਿਮਰਨ ਭਜਨ ਵਿੱਚ ਜੁੜਦਾ ਹੈ, ਬਾਣੀ ਪੜ੍ਹਦਾ ਹੈ ਨਾ ਜੀ, ਤਿਵੇਂ ਤਿਵੇਂ ਉਹਦੇ ਅੰਦਰ ਭਾਵਨਾ ਬਣਦੀ ਜਾਂਦੀ ਹੈ। ਪਰ ਅੱਜ ਦੇ ਸਮੇਂ ਅੰਦਰ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਵਿਘਨਕਾਰੀ ਨੇ, ਵਿਘਨ ਪਾਉਣ ਵਾਲੇ ਨੇ, ਉਹ ਗੁਰਬਾਣੀ 'ਤੇ ਵੀ ਸ਼ੰਕਾ ਕਰੀ ਜਾਂਦੇ ਨੇ, ਬ੍ਰਹਮ ਦੀ ਵਿਚਾਰ 'ਤੇ ਵੀ ਸ਼ੰਕਾ ਕਰੀ ਜਾਂਦੇ ਨੇ, ਗੁਰੂ ਕੇ ਅਸਥਾਨਾਂ 'ਤੇ ਵੀ ਸ਼ੰਕਾ ਕਰੀ ਜਾਂਦੇ ਨੇ। ਕਈ ਕਹਿੰਦੇ ਜੀ ਅਕਾਲ ਤਖ਼ਤ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈਗੀ। ਅਜੇ ਕਿ ਸਤਿਗੁਰੂ ਜੀ ਦੀ ਕਿਰਪਾ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਨਮੁੱਖ ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ ਆਪਣੇ ਕਰ ਕਮਲਾਂ ਦੇ ਨਾਲ ਨੀਂਹ ਰੱਖ ਕੇ ਅਤੇ ਬਾਬਾ ਬੁੱਢਾ ਸਾਹਿਬ ਜੀ ਅਤੇ ਭਾਈ ਗੁਰਦਾਸ ਜੀ ਦੇ ਪਾਸੋਂ ਬਣਵਾਇਆ ਸੀ, ਉਹ ਕਹਿੰਦੇ ਜੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਤਾਂ ਖੁਰਸੀ ਨਹੀਂ ਹੈਗੀ। ਉਹ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਕੋਲ ਤਖ਼ਤ ਸੀ ਅਤੇ ਉਹ ਤਖ਼ਤ ਕੀ ਸੀ, ਉਹ ਖੁਰਸੀ ਸੀ, ਪਰ ਗੁਰੂ ਘਰ ਵਿੱਚ ਇਹ ਤਖ਼ਤ ਪਰਵਾੜ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜਾ ਤਖ਼ਤ ਬਣਾਇਆ ਨਾ, ਜਿਹਦੇ ਉੱਤੇ ਸ਼ਾਸਤਰ ਸੁਭਾਏ ਮਾਣ ਨੇ, ਇੱਥੇ ਸਤਿਗੁਰੂ ਜੀ ਸੁਭਾਏ ਮਾਣ ਹੁੰਦੇ ਰਹੇ, ਸੰਗਤਾਂ ਨੂੰ ਉਪਦੇਸ਼ ਦਿੰਦੇ ਰਹੇ, ਅਤੇ ਸੰਗਤ ਜੀ ਅੱਜ ਕੱਲ੍ਹ ਇੱਥੇ ਗੁਰਮਤੇ ਸੋਧੇ ਜਾਂਦੇ ਨੇ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਕਿ ਜਿਨ੍ਹਾਂ ਦੇ ਉੱਤੇ ਅਕਾਲ ਪੁਰਖ ਵਾਹਿਗੁਰੂ ਦਿਆਲੂ ਹੁੰਦਾ ਨਾ ਜੀ, ਉਹੀ ਭਾਵਨਾ ਬਣਾ ਕੇ ਇਸ ਵਿਚਾਰ ਨੂੰ ਜਾਣਦੇ ਨੇ।
ਬਾਬਾ ਨਾਨਕ ਪ੍ਰਭ ਸਰਣਾਈ।
ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਬਾਬਾ ਨਾਨਕ, ਬਾਬਾ ਦਾ ਅਰਥ ਪਿਤਾ ਵੀ ਹੈ ਸੰਗਤ ਜੀ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਉਚਾਰਨ ਕੀਤਾ ਨਾ ਬਾਬਾ ਮਾਇਆ ਸਾਥ ਨਾ ਹੋਵੇ, ਉੱਥੇ ਬਾਬਾ ਦਾ ਅਰਥ ਪਿਤਾ ਹੈ। ਬਾਬਾ ਸਤਿਕਾਰਯੋਗ ਲਫ਼ਜ਼ ਹੈ, ਬਾਬੇ ਦੀ ਪਦਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਈ ਹੈ ਸੰਗਤ ਜੀ, ਔਰ ਟਾਵੇਂ ਟਾਵੇਂ ਗੁਰਸਿੱਖਾਂ ਨੂੰ ਇਹ ਪਦਵੀ ਪ੍ਰਾਪਤ ਹੋਈ ਹੈ। ਅਤੇ ਹਜ਼ੂਰ ਕਹਿੰਦੇ ਨੇ ਹੇ ਬਾਬਾ, ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ, ਅਸੀਂ ਪ੍ਰਭੂ ਦੀ ਸ਼ਰਨ ਵਿੱਚ ਆਏ ਹਾਂ।
ਸਭ ਚਿੰਤਾ ਗਣਤ ਮਿਟਾਈ।
ਜਿਸ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕਰਕੇ ਸਾਡੀ ਸਾਰੀ ਚਿੰਤਾ ਅਤੇ ਜਿਹੜੀਆਂ ਸਾਡੇ ਮਨ ਵਿੱਚ ਗਿਣਤੀਆਂ ਮਿਣਤੀਆਂ ਚੱਲਦੀਆਂ ਸੀ ਨਾ, ਉਹ ਪਰਮੇਸ਼ਰ ਨੇ ਕਿਰਪਾ ਕਰਕੇ ਸਾਰੀਆਂ ਮਿਟਾ ਦਿੱਤੀਆਂ ਨੇ। ਅਸੀਂ ਹੁਣ ਉਸ ਮਾਲਕ ਦੀ ਸ਼ਰਨ ਵਿੱਚ ਅੱਠੇ ਪੈਰ, ਜਿਹਨੇ ਇਹ ਸਾਡੇ 'ਤੇ ਕਿਰਪਾ ਕੀਤੀ ਇਹ ਪਾਵਨ ਹੁਕਮਨਾਮਾ, ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਰਸਨਾ ਦੁਆਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤਾ ਸੀ। ਸੰਗਤ ਜੀ, ਆਓ ਚੱਲ ਰਹੀ ਲੜੀਵਾਰ ਕਥਾ ਦੀ ਵਿਚਾਰ ਸਾਂਝੀ ਕਰੀਏ ਜੀ।
ਮਹੱਲਾ ਪੰਜਵਾਂ।
ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਜੀ ਨੂੰ ਸਿਰਪਾਓ ਦੇ ਕੇ ਔਰ ਭਗਤ ਕਬੀਰ ਸਾਹਿਬ ਜੀ ਦੇ ਨਾਲ ਕੁਛ ਬਚਨ ਸਾਂਝੇ ਕਰਦੇ ਨੇ।
ਕਬੀਰਾ ਹਮਰਾ ਕੋ ਨਹੀਂ,
ਭਗਤ ਕਬੀਰ ਸਾਹਿਬ ਜੀ ਦੀ ਰਸਨਾ ਦੁਆਰਾ ਹਜ਼ੂਰ ਕਹਿੰਦੇ ਨੇ, ਹੇ ਭਾਈ ਸਾਡਾ ਕੋਈ ਵੀ ਨਹੀਂ। ਕਿਉਂ ਸੰਗਤ ਜੀ? ਇਸ ਸੰਸਾਰ ਦੇ ਵਿੱਚ ਕੋਈ ਕਿਸੇ ਦਾ ਨਹੀਂ। ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਜਨ ਪਿਸਰ ਪਦਰ ਬਿਰਾਦਰਾ ਕਸ ਨੇਸ ਦਸਤੰਗੀਰ। ਹਜ਼ੂਰ ਕਹਿੰਦੇ ਜਦੋਂ ਬੱਕਰੇ ਦੇ ਕੋਣ ਵਰਗੀ ਜਮਦੂਤਾ ਨੇ ਤੇਰੀ ਹਾਲਤ ਕੀਤੀ ਨਾ, ਉਸ ਵੇਲੇ ਦਸਤਗੀਰੀ ਨਾ ਹੈ, ਤੇਰਾ ਕੋਈ ਹੱਥ ਪੜਨ ਵਾਲਾ ਨਹੀਂ ਹੋਵੇਗਾ, ਉਸ ਵੇਲੇ ਤੇਰੀ ਕੋਈ ਮਦਦ ਨਹੀਂ ਕਰੇਗਾ। ਸੰਗਤ ਜੀ, ਬੰਦਾ ਤੜਫਦਾ ਹੈ ਪਰ ਲਾਗੇ ਖਲੋਤਾ ਸਾਰਾ ਪਰਿਵਾਰ ਵੇਖਦਾ ਹੈ ਪਰ ਉਹਦੀ ਮਦਦ ਨਹੀਂ ਕਰ ਸਕਦਾ, ਕਿਉਂਕਿ ਉਸ ਵੇਲੇ ਪਰਿਵਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਇਹ ਕੀ ਹੋਇਆ? ਉਹ ਚਿੰਤਾ ਵਿੱਚ ਗ੍ਰਸ ਹੋ ਜਾਂਦੇ ਨੇ। ਚਾਹੀਦਾ ਤੇ ਇਹ ਸੀ ਕਿ ਉਹਦੀ ਮਦਦ ਕਰਦੇ, ਉਹਦੇ ਕੋਲ ਬਾਣੀ ਪੜ੍ਹਦੇ, ਸਿਮਰਨ ਭਜਨ ਕਰਦੇ ਤਾਂ ਕਿ ਉਹਦਾ ਉਧਾਰ ਹੁੰਦਾ, ਪਰ ਕਦੇ ਕੋਈ ਕਰਦਾ ਨਹੀਂ। ਬੰਦਾ ਤੜਫਦਾ ਹੋਵੇ ਤੇ ਪਰਿਵਾਰ ਦੇ ਜੀ ਕਹਿੰਦੇ ਸਾਨੂੰ ਤਾਂ ਹੁਣ ਇਹਦੇ ਤੋਂ ਡਰ ਲੱਗਦਾ ਹੈ, ਜਿਹੜਾ ਸਾਰੀ ਉਮਰ ਖੋ ਖਿੰਝ ਕੇ ਪਰਿਵਾਰ ਦੀ ਝੋਲੀ ਪਾਉਂਦਾ ਰਿਹਾ, ਪਾਲਣਾ ਕਰਦਾ ਰਿਹਾ, ਤੇ ਸੰਗਤ ਜੀ ਆਖਰੀ ਵਾਰ ਪਰਿਵਾਰ ਦੇ ਜੀ ਕਹਿੰਦੇ ਸਾਨੂੰ ਇਹਦੇ ਤੋਂ ਹੁਣ ਡਰ ਲੱਗਦਾ ਹੈ। ਤੇ ਸਨਾਤਨੀ ਧਰਮ ਦੇ ਵਿੱਚ ਕੀ ਕਰਦੇ ਨੇ? ਜਦੋਂ ਸੰਸਕਾਰ ਕਰਦੇ ਨੇ ਨਾ ਜੀ, ਤੇ ਉਦੋਂ ਤੀਲੇ ਸੁੱਟਦੇ ਨੇ ਤੇ ਉਹ ਕਹਿੰਦੇ ਕੀ ਨੇ? ਜਤਰ ਆਇਆ ਤਤਰ ਗਸ਼ਤੀ। ਉਹ ਕਹਿੰਦੇ ਜਿੱਧਰੋਂ ਆਇਆ ਉਧਰੇ ਚਲੇ ਜਾ, ਤੂੰ ਸਾਡਾ ਕੀ ਲੱਗਦਾ? ਇੰਨਾ ਕੁ ਪਿਆਰ ਹੈ। ਤੇ ਹਜ਼ੂਰ ਕਹਿੰਦੇ ਨੇ ਕਬੀਰ ਸਾਹਿਬ ਜੀ ਦੀ ਰਸਨਾ ਦੁਆਰਾ ਕਿ ਸਾਡਾ ਇਸ ਸੰਸਾਰ ਦੇ ਵਿੱਚ ਕੋਈ ਨਹੀਂ, ਨਾ ਕੋਈ ਪੁੱਤਰ ਹੈ, ਨਾ ਕੋਈ ਧੀ ਹੈ, ਨਾ ਕੋਈ ਮਾਂ ਹੈ, ਨਾ ਕੋਈ ਪਿਤਾ ਹੈ, ਨਾ ਕੋਈ ਸੱਜਣ ਮਿੱਤਰ ਹੈ, ਨਾ ਕੋਈ ਰਿਸ਼ਤੇਦਾਰ ਹੈ। ਕਿਉਂ? ਹਜ਼ੂਰ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ। ਇਹ ਸਾਰੇ ਸਾਨੂੰ ਪੂਰਬਲੇ ਸੰਜੋਗਾਂ ਕਰਕੇ ਮਿਲੇ ਨੇ। ਸੰਗਤ ਜੀ, ਇਹ ਪੂਰਬਲੇ ਸੰਯੋਗ ਕਰਕੇ ਸਾਨੂੰ ਸਾਰੇ ਮਿਲੇ ਨੇ, ਪੁੱਤਰ ਧੀਆਂ ਮਾਂ ਪਿਓ ਭਰਾ ਭੈਣਾਂ, ਪਰ ਅੰਤ ਹੈ ਕੌਣ? ਅਸਾਂ ਇਹ ਅੰਤ ਨੂੰ ਕਿਸੇ ਨੇ ਸਾਡੀ ਇਹਨਾਂ ਵਿੱਚੋਂ ਕਿਸੇ ਨੇ ਸਾਡੀ ਸਹਾਇਤਾ ਨਹੀਂ ਕਰਨੀ। ਇਸ ਕਰਕੇ ਭਗਤ ਜੀ ਕਹਿੰਦੇ ਨੇ ਭਾਈ ਸਾਡਾ ਕੋਈ ਵੀ ਨਹੀਂ।
ਹਮ ਕਿਸ ਹੋ ਕੇ ਨਾਹੀ,
ਤੇ ਭਾਈ ਅਸੀਂ ਵੀ ਕਿਸੇ ਦੇ ਨਹੀਂ, ਨਾ ਕੋਈ ਸਾਡਾ ਹੈ, ਨਾ ਅਸੀਂ ਕਿਸੇ ਦੇ ਆ।
ਜਿਨ ਇਹੋ ਰਚਨ ਰਚਾਇਆ,
ਜਿਸ ਵਾਹਿਗੁਰੂ ਨੇ ਸ੍ਰਿਸ਼ਟੀ ਦੀ ਰਚਨਾ ਰਚੀ ਹੈ,
ਤਿਸ ਹੀ ਮਾਹੇ ਸਮਾਹੇ।
ਹਜ਼ੂਰ ਕਹਿੰਦੇ ਭਾਈ ਆਤਮਾ ਨੇ ਤੇ ਉਸ ਵਿੱਚ ਹੀ ਸਮਾ ਜਾਣਾ ਹੈ, ਲਿਵਲੀਨ ਹੋ ਜਾਣਾ ਹੈ।
ਪੌੜੀ ਸਫਲ ਉਹ ਬਿਰਖ ਸੁਹਾਵੜਾ।
ਹਜ਼ੂਰ ਕਹਿੰਦੇ ਗੁਰੂ ਰੂਪੀ ਬਿਰਛ ਜਿਹੜਾ ਹੈ ਨਾ, ਇਹ ਸਹਿਤ ਫਲਾਂ ਦੇ ਸੁਹਾਵਣਾ ਸ਼ੋਭਨੀਕ ਹੈ।
ਹਰ ਸਫਲ ਅੰਮ੍ਰਿਤਾ,
ਅਤੇ ਹਰੀ ਵਾਹਿਗੁਰੂ ਵੀ ਸਹਿਤ ਫਲਾਂ ਦੇ ਹੈ, ਅਤੇ ਅੰਮ੍ਰਿਤਾ ਜੋ ਮ੍ਰਿਤੂ ਤੋਂ ਰਹਿਤ ਕਰਨ ਵਾਲਾ ਹੈ ਪਰਮੇਸ਼ਰ। ਸੰਗਤ ਜੀ, ਉਹ ਵੀ ਸਹਿਤ ਫਲਾਂ ਦੇ ਹੈ।
ਮਨ ਲੋਚੈ ਉਨ ਮਿਲਣ ਕਉ।
ਹਜ਼ੂਰ ਕਹਿੰਦੇ ਉਸ ਪਰਮੇਸ਼ਰ ਨੂੰ ਮਿਲਣ ਵਾਸਤੇ ਸਾਡਾ ਮਨ ਲੋਚਦਾ ਹੈ, ਸਾਡਾ ਮਨ ਇੱਛਾ ਕਰਦਾ ਹੈ ਪ੍ਰਭ ਮਿਲਵੇ ਕੀ ਚਾਹ, ਪ੍ਰਭੂ ਨੂੰ ਮਿਲਣ ਦੀ ਚਾਹਤਾ ਹੈ, ਇੱਛਾ ਹੈ ਕਿ ਅਸੀਂ ਉਸ ਪ੍ਰਭੂ ਨੂੰ ਕਿਵੇਂ ਮਿਲੀਏ।
ਕਿਉਂ ਵੰਨੇ ਕੀਤਾ,
ਕਿਉਂ ਵੰਨੇ ਕੀਤਾ, ਕਿਵੇਂ ਉਹਦੇ ਕੋਲ ਜਾੜਾਂ ਕਰੀਏ। ਵੰਨੇ ਦਾ ਅਰਥ ਹੈ ਜਾੜਾਂ, ਕੀਤਾ ਦਾ ਅਰਥ ਹੈ ਪਤਾ ਕਰਨਾ, ਕਿ ਉਹਦਾ ਪਤਾ ਕਰਕੇ ਉਹਦੇ ਪਾਸ ਜਾੜਾਂ। ਇਹ ਕਿਵੇਂ ਸਾਨੂੰ ਪ੍ਰਾਪਤ ਹੋਵੇ?
ਵਰਨਾ ਚਿਹਨਾ ਬਾਹਰਾ।
ਹਜ਼ੂਰ ਕਹਿੰਦੇ ਭਾਈ ਉਹ ਪਰਮੇਸ਼ੁਰ ਵਾਹਿਗੁਰੂ ਜਿਹੜਾ ਨਾ ਉਹ ਚਾਰ ਵਰਨਾ ਤੋਂ ਰਹਿਤ ਹੈ, ਉਹਦਾ ਕੋਈ ਚਿਹਨ ਚੱਕਰ ਨਹੀਂ, ਬਾਹਰਾ ਤੋਂ ਭਾਵ ਰਹਿਤ ਹੈ।
ਉਹ ਅਗਮ ਅਜਿੱਤਾ,
ਉਹ ਪਰਮੇਸ਼ੁਰ ਗਮਤਾ ਤੋਂ ਰਹਿਤ ਹੈ, ਅਜਿੱਤ ਹੈ, ਉਹਨੂੰ ਕੋਈ ਜਿੱਤ ਨਹੀਂ ਸਕਦਾ।
ਉਹ ਪਿਆਰਾ ਜੀਵ ਕਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਤਾਂ ਪਿਆਰਾ ਜੀ ਦਾ,
ਜੋ ਖੋਲੇ ਪਿਤਾ,
ਜੋ ਖੋਲੇ ਪਿਤਾ, ਜਿਹੜਾ ਭੇਤ ਨੂੰ ਖੋਲਦਾ ਹੈ, ਜਿਹੜਾ ਵਾਹਿਗੁਰੂ ਨੂੰ ਮਿਲਣ ਦਾ ਰਸਤਾ ਦਰਸਾਉਂਦਾ ਹੈ।
ਸੇਵਾ ਕਰੀ ਤੁਸਾਡੀਆ,
ਹਜ਼ੂਰ ਕਹਿੰਦੇ ਮਹਾਰਾਜ ਮੈਂ ਤੁਹਾਡੀ ਸੇਵਾ ਕਰਾਂ।
ਮੈਂ ਦੱਸੇ ਹੋ ਮਿੱਤਾ,
ਹੇ ਮਹਾਤਮਾ ਜੜੋ ਮਿੱਤਰੋ, ਮੈਨੂੰ ਉਸ ਪ੍ਰਭੂ ਦੇ ਮਿਲਣ ਦਾ ਮਾਰਗ ਦਰਸਾਓ, ਮਿਲਣ ਦੀ ਯੁਗਤੀ ਦੱਸੋ।
ਕੁਰਬਾਣੀ ਵੰਨਿਆ ਵਾਰਣਾ,
ਹਜ਼ੂਰ ਕਹਿੰਦੇ ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ, ਵਾਰਨੇ ਫੇਰਨੇ ਜਾਂਦਾ ਹਾਂ।
ਬਲੇ ਬਲ ਕੀਤਾ,
ਅਤੇ ਮੈਂ ਤੁਹਾਡੇ ਤੋਂ ਆਪਣੇ ਆਪ ਨੂੰ ਬਲਿਹਾਰ ਬਲਿਹਾਰ ਕੀਤਾ।
ਦਸਨ ਸੰਤ ਪਿਆਰਿਆ,
ਹਜ਼ੂਰ ਕਹਿੰਦੇ ਭਾਈ ਜਿਹੜੇ ਪਰਮੇਸ਼ੁਰ ਦੇ ਪਿਆਰੇ ਨੇ ਨਾ ਸੰਤ, ਉਹੀ ਇਸ ਮਾਰਗ ਨੂੰ ਦੱਸ ਸਕਦੇ ਨੇ।
ਸੁਣੋ ਲਾਏ ਚੇਤਾ,
ਹੇ ਭਾਈ ਚਿੱਤ ਲਾ ਕੇ ਸਰਵਣ ਕਰਨਾ ਕਰੋ।
ਜਿਸ ਲਿਖਿਆ ਨਾਨਕ ਦਾਸ ਤਿਸ,
ਹਜ਼ੂਰ ਕਹਿੰਦੇ ਜਿਸ ਲਿਖਿਆ ਨਾਨਕ ਦਾਸ, ਜਿਨ੍ਹਾਂ ਦਾਸਾਂ ਦੇ ਮਸਤਕ ਦੇ ਉੱਤੇ ਪਰਮੇਸ਼ੁਰ ਨੇ ਧੁਰੋਂ ਲਿਖ ਦਿੱਤਾ,
ਇਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ।
ਹਜ਼ੂਰ ਕਹਿੰਦੇ ਗੁਰੂ ਨੇ ਉਹਨਾਂ ਨੂੰ ਅੰਮ੍ਰਿਤ ਨਾਮ ਦੀ ਦਾਤ ਦਿੱਤੀ ਤੇ ਆਖਿਆ ਭਾਈ ਇਸ ਅੰਮ੍ਰਿਤ ਨਾਮ ਨੂੰ ਦਿਨੇ ਰਾਤ ਜਪਦਾ ਰਹੋ, ਜਪਦਾ ਰਹੋ, ਚੇਤੇ ਕਰਦਾ ਰਹੋ, ਇਹੀ ਪਰਮੇਸ਼ੁਰ ਨੂੰ ਮਿਲਣ ਦੀ ਯੁਗਤੀ ਹੈ, ਇਹੀ ਪਰਮੇਸ਼ੁਰ ਨੂੰ ਪ੍ਰਾਪਤ ਕਰਨ ਦਾ ਮਾਰਗ ਹੈ।
ਸਲੋਕ ਮਹੱਲਾ ਪੰਜਵਾਂ।
ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ,
ਕਬੀਰ ਧਰਤੀ ਸਾਧਕੀ।
ਹਜ਼ੂਰ ਕਹਿੰਦੇ ਨੇ ਹੇ ਕਬੀਰ, ਇਹ ਧਰਤੀ ਸਾਧੂਆਂ ਦੀ ਹੈ, ਸਤਿਗੁਰਾਂ ਦੇ ਪਾਸ ਔਰ ਭਗਤ ਕਬੀਰ ਸਾਹਿਬ ਜੀ ਦੇ ਕੋਲ ਕੋਈ ਸਾਧੂ ਆਏ, ਸੰਗਤ ਜੀ ਜਿਵੇਂ ਆਹਮੋ ਸਾਹਮਣੇ ਬਹਿ ਕੇ ਬਚਨ ਕਰੀਦੇ ਨੇ, ਸਤਿਗੁਰੂ ਜੀ ਇਸ ਤਰ੍ਹਾਂ ਕਬੀਰ ਸਾਹਿਬ ਜੀ ਦੇ ਨਾਲ ਬਚਨ ਕਰਦੇ ਨੇ। ਕਬੀਰ ਸਾਹਿਬ ਜੀ ਕਹਿੰਦੇ ਮਹਾਰਾਜ ਇਹ ਧਰਤੀ ਤਾਂ ਸਾਧੂਆਂ ਦੀ ਸੀ।
ਤਸਕਰ ਬੈ ਸਹਿਗਾਹੇ,
ਮਹਾਰਾਜ ਇਸ ਧਰਤੀ ਨੂੰ ਤਾਂ ਚੋਰਾਂ ਨੇ ਪਗੜਿਆ ਹੋਇਆ ਹੈ।
ਧਰਤੀ ਭਾਰ ਨਾ ਵਿਆਪਈ,
ਹਜ਼ੂਰ ਕਹਿੰਦੇ ਨੇ ਧਰਤੀ ਨੂੰ ਭਾਰ ਨਹੀਂ ਵਿਆਪਦਾ। ਕਦੋਂ? ਸੰਗਤ ਜੀ ਜਦੋਂ ਪਰਮੇਸ਼ੁਰ ਦੇ ਪਿਆਰੇ ਇਸ ਧਰਤੀ ਤੇ ਕਬਜ਼ਾ ਨਹੀਂ ਕਰਦੇ, ਪਰਮੇਸ਼ੁਰ ਦੇ ਪਿਆਰੇ ਇਸ ਧਰਤੀ ਤੇ ਕਬਜ਼ਾ ਨਹੀਂ ਕਰਦੇ। ਪਰਮੇਸ਼ੁਰ ਨੇ ਧਰਤੀ ਸਾਧੂਆਂ ਵਾਸਤੇ ਬਣਾਈ ਹੈ, ਪਰ ਹਜ਼ੂਰ ਕਹਿੰਦੇ ਤਸਕਰਾਂ ਨੇ ਇਹਨੂੰ ਪਗੜਿਆ ਹੋਇਆ ਹੈ, ਤਸਕਰਾਂ ਨੇ ਚੋਰਾਂ ਨੇ ਇਹਦੇ ਤੇ ਕਬਜ਼ਾ ਕੀਤਾ ਹੋਇਆ ਹੈ।
ਕੋ ਲਾਹੂ ਲਾਹੇ,
ਉਹਨਾਂ ਪਰਮੇਸ਼ੁਰ ਦੇ ਪਿਆਰਿਆਂ ਨੂੰ ਲਾਭ ਹੀ ਲਾਭ ਹੈ, ਜਿਹੜੇ ਇਸ ਧਰਤੀ ਦੇ ਉੱਤੇ ਕਬਜ਼ਾ ਨਹੀਂ ਕਰਦੇ।
ਮਹੱਲਾ ਪੰਜਵਾਂ ਕਬੀਰ ਚਾਵਲ ਕਾਰਣੇ।
ਸਤਿਗੁਰੂ ਪਾਤਸ਼ਾਹ ਜੀ ਭਗਤ ਕਬੀਰ ਸਾਹਿਬ ਜੀ ਦੁਆਰਾ ਕਹਿੰਦੇ ਨੇ ਕਿ ਹੇ ਕਬੀਰ, ਚੌਲਾਂ ਵਾਸਤੇ
ਤੁਖ ਕੋ ਮੋਹਲੀ ਲਾਏ।
ਜਿਹੜਾ ਚੌਲਾਂ ਦੇ ਉੱਤੇ ਸਿਲਕਾ ਹੁੰਦਾ ਹੈ ਨਾ, ਉਸ ਸਿਲਕੇ ਨੂੰ ਉਤਾਰਨ ਵਾਸਤੇ ਸੰਗਤ ਜੀ ਉਹਨਾਂ ਨੂੰ ਮੋਹਲੀ ਲਾਏ। ਪੁਰਾਣੇ ਸਮੇਂ ਹਰੇਕ ਘਰ ਦੇ ਵਿੱਚ ਉਖਲੀ ਹੁੰਦੀ ਸੀ ਤੇ ਉਖਲੀ ਦੇ ਵਿੱਚ ਨਾਲ ਮੋਹਲੀ ਹੁੰਦੀ ਸੀ, ਉਹਦੇ ਵਿੱਚ ਝੋਨਾ, ਜਿਹਨੂੰ ਹਿੰਦੀ ਦੇ ਵਿੱਚ ਧਾਨ ਵੀ ਕਹਿ ਦਿੰਦੇ ਨੇ, ਸੰਗਤ ਜੀ ਉਹ ਝੋਨਾ ਪਾ ਕੇ ਛੜਿਆ ਜਾਂਦਾ ਸੀ। ਪੁਰਾਣੇ ਸਮੇਂ ਚੈਲਰ ਨਹੀਂ ਸੀ ਹੁੰਦੇ, ਉਦੋਂ ਘਰਾਂ ਦੇ ਵਿੱਚ ਹੀ ਉਹਨੂੰ ਕੁੱਟ ਕੇ ਨਾ ਮੋਹਲੀ ਦੇ ਨਾਲ, ਤੇ ਉਹਦੀ ਫੱਕ ਵੱਖਰੀ ਕਰ ਲਈ ਜਾਂਦੀ ਸੀ ਤੇ ਚੌਲ ਵੱਖਰੇ ਕਰ ਲਏ ਜਾਂਦੇ ਸੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਇਸੇ ਤਰ੍ਹਾਂ ਚੌਲਾਂ ਦੇ ਕਾਰਨ ਜਿਹੜੀ ਤੁੱਕ ਹੈ ਨਾ, ਉਹਨੂੰ ਮੋਹਲੀ ਲੱਗਦੀ ਹੈ, ਉਹਨੂੰ ਮਾਰ ਪੈਂਦੀ ਹੈ।
ਸੰਗ ਕੁਸੰਗੀ ਬੈਸ ਤੇ,
ਜਦੋਂ ਬੰਦਾ ਸੰਗ ਨੂੰ ਛੱਡ ਕੇ ਕੁਸੰਗਤ ਵਿੱਚ ਬੈਠਦਾ ਹੈ,
ਤਬ ਪੁਛੇ ਧਰਮ ਰਾਏ।
ਤਦੋਂ ਸੰਗਤ ਜੀ ਧਰਮ ਰਾਜ ਆ ਜਿਹੜਾ ਉਹਦੇ ਤੋਂ ਪੁੱਛ ਗਿੱਛ ਕਰਦਾ, ਉਹਦੇ ਤੋਂ ਲੇਖਾ ਮੰਗਦਾ।
ਪੌੜੀ ਆਪੇ ਹੀ ਵੱਡ ਪਰਵਾਰ।
ਹਜ਼ੂਰ ਕਹਿੰਦੇ ਪਰਮੇਸ਼ਰ ਆਪ ਹੀ ਜੀਵ ਰੂਪ ਹੋ ਕੇ ਵੱਡੇ ਪਰਿਵਾਰ ਵਾਲਾ ਹੈ।
ਆਪ ਏਕਾਤੀਆ
ਅਤੇ ਆਪ ਹੀ ਨਿਰਗੁਣ ਸਰੂਪ ਹੋ ਕਰਕੇ ਇਕਾਂਤ ਹੈ।
ਆਪਣੀ ਕੀਮਤ ਆਪ,
ਪਰਮੇਸ਼ਰ ਆਪਣੀ ਕੀਮਤ ਆਪ ਹੀ ਜਾਣਦਾ ਹੈ, ਉਹਦੀ ਕੀਮਤ ਨੂੰ ਕੋਈ ਨਹੀਂ ਜਾਣ ਸਕਦਾ ਵੀ ਉਹਦੀ ਕੀ ਕੀਮਤ ਹੈ। ਸੰਗਤ ਜੀ ਉਹਦੇ ਨਾਮ ਦੀ ਕੀਮਤ ਨਹੀਂ ਕੋਈ ਜਾਣ ਸਕਦਾ, ਉਹਦੀ ਕੀਮਤ ਉਹਦੇ ਪਦਾਰਥਾਂ ਦੀ ਕੀਮਤ ਨਹੀਂ ਕੋਈ ਜਾਣ ਸਕਦਾ, ਉਹਦੀ ਕੀਮਤ ਕੌਣ ਪਾਵੇਗਾ। ਹਜ਼ੂਰ ਕਹਿੰਦੇ ਆਪਣੀ ਕੀਮਤ ਨੂੰ ਉਹ ਪਰਮੇਸ਼ਰ ਆਪ ਹੀ ਜਾਣਦਾ ਹੈ।
ਆਪੇ ਹੀ ਜਾਤੀਆ,
ਆਪ ਹੀ ਆਪਣੀ ਕੀਮਤ ਨੂੰ ਜਾਤੀਆ ਜਾਣਦਾ ਹੈ।
ਸਭ ਕਿਛ ਆਪੇ ਆਪ,
ਹਜ਼ੂਰ ਕਹਿੰਦੇ ਉਹ ਪਰਮੇਸ਼ਰ ਸਭ ਕੁਛ ਆਪੇ ਆਪ ਹੈ।
ਆਪ ਉਪੰਨਿਆ,
ਆਪ ਹੀ ਪਰਮੇਸ਼ਰ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ।
ਆਪਣਾ ਕੀਤਾ ਆਪ,
ਸੰਗਤ ਜੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਕੇ 84 ਲੱਖ ਜੂਨਾਂ ਨੂੰ ਪੈਦਾ ਕਰਕੇ ਤੇ ਫਿਰ ਉਹਨਾਂ 84 ਲੱਖ ਜੂਨਾਂ ਦੇ ਵਿੱਚ ਉਹ ਆਪ ਵਰਤਦਾ ਹੈ। ਸੰਸਾਰ ਦੇ ਜਿਹੜੇ ਕਰਤੇ ਨੇ ਨਾ, ਕੋਈ ਭਾਂਡੇ ਘੜਦਾ ਹੈ, ਕੋਈ ਪਿੱਤਲ ਦੇ, ਕੋਈ ਮਿੱਟੀ ਦੇ, ਪਰ ਉਹ ਭਾਂਡਿਆਂ ਦੇ ਵਿੱਚ ਨਹੀਂ ਵਰਤਦੇ, ਉਹ ਭਾਂਡੇ ਬਣਾਉਂਦੇ ਨੇ ਤੇ ਵੇਚ ਦਿੰਦੇ ਨੇ। ਪਰ ਪਰਮੇਸ਼ਰ ਨੇ ਇਹ ਜਿਹੜੇ ਜੀਵਾਂ ਰੂਪੀ ਭਾਂਡੇ ਤਿਆਰ ਕੀਤੇ ਨੇ, ਇਹਨਾਂ ਦੇ ਵਿੱਚ ਉਹ ਪਰਮੇਸ਼ਰ ਆਪ ਵਰਤਦਾ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਆਪਣਾ ਕੀਤਾ ਆਪ ਆਪ ਵਰਣਿਆ, ਆਪਣੇ ਕੀਤੇ ਹੋਏ ਨੂੰ ਪਰਮੇਸ਼ਰ ਆਪ ਹੀ ਵਰਣਨ ਕਰਦਾ।
ਧਨ ਸੋ ਤੇਰਾ ਥਾਨ,
ਹਜ਼ੂਰ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਉਹ ਤੁਹਾਡਾ ਥਾਂ ਜਿਹੜਾ ਹੈ ਨਾ, ਧਰਤੰਤਾ ਦੇ ਯੋਗ ਹੈ।
ਜਿੱਥੇ ਤੂੰ ਉੱਠਾ,
ਹੇ ਵਾਹਿਗੁਰੂ ਜੀ ਜਿੱਥੇ ਤੁਸੀਂ ਵੱਸਦੇ ਹੋ। ਸੋ ਦਰ ਕਿਹਾ ਸੋ ਕਰ ਕਿਹਾ, ਜਿੱਤ ਬਹਿ ਸਰਬ ਸੰਭਾਲੇ। ਗੁਰੂ ਨਾਨਕ ਦੇਵ ਜੀ ਨੂੰ ਸਿੱਧਾ ਨੇ ਸਵਾਲ ਕੀਤਾ ਸੀ ਔਰ ਬੇਬੇ ਨਾਨਕੀ ਨੇ ਵੀ ਸਵਾਲ ਕੀਤਾ ਸੀ। ਜਿਹੜਾ ਰਾਗ ਆਸਾ ਵਿੱਚ ਆਉਂਦਾ ਹੈ ਉਹ ਬੇਬੇ ਨਾਨਕੀ ਜੀ ਦੇ ਪਰਤਾਏ ਹੈ। ਸੰਗਤ ਜੀ ਜਿਹੜਾ ਜਪਜੀ ਸਾਹਿਬ ਵਿੱਚ ਆਉਂਦਾ ਇਹ ਸਿੱਧਾਂ ਦੇ ਪਰਤਾਏ ਹੈ। ਜਿਹੜਾ ਸੋਦਰ ਦਾ ਸ਼ਬਦ ਹੈ ਇਹ ਹਜ਼ੂਰ ਨੇ ਸੱਚਖੰਡ ਵਿੱਚ ਉਚਾਰਨ ਕੀਤਾ ਸੀ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੇ ਵਾਹਿਗੁਰੂ ਉਹ ਤੇਰਾ ਦਰ ਕਿਹੋ ਜਿਹਾ ਹੈ, ਉਹ ਤੇਰਾ ਘਰ ਕਿਹੋ ਜਿਹਾ ਜਿੱਥੇ ਤੂੰ ਬੈਠ ਕਰਕੇ ਤੇ ਸਾਰੇ ਜੀਆਂ ਦੀ ਸੰਭਾਲ ਕਰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਵੀ ਇੱਥੇ ਜ਼ਿਕਰ ਕੀਤਾ ਹੈ, ਧੰਨ ਸੋ ਤੇਰਾ ਤਾੜ ਜਿੱਥੇ ਤੂੰ ਉੱਠਾ ਮਹਾਰਾਜ, ਉਹ ਤੁਹਾਡੀ ਜਗ੍ਹਾ, ਉਹ ਤੁਹਾਡਾ ਘਰ, ਉਹ ਤੁਹਾਡਾ ਦਰ ਧੰਤਾ ਦੇ ਯੋਗ ਹੈ ਜਿੱਥੇ ਆਪ ਜੀ ਵੱਸਦੇ ਹੋ।
ਧੰਨ ਸੋ ਤੇਰੇ ਭਗਤ,
ਮਹਾਰਾਜ ਤੁਹਾਡੇ ਭਗਤ ਵੀ ਧੰਤਾ ਦੇ ਯੋਗ ਨੇ।
ਜਿੰਨੀ ਸੱਚ ਤੂੰ ਡਿੱਠਾ,
ਮਹਾਰਾਜ ਜਿਨ੍ਹਾਂ ਨੇ ਸੱਚ ਸਰੂਪ ਕਰਕੇ ਜਾਣ ਕੇ ਆਪ ਜੀ ਨੂੰ ਵੇਖਿਆ।
ਜਿਸਨੋ ਤੇਰੀ ਦਇਆ,
ਮਹਾਰਾਜ ਜਿਨ੍ਹਾਂ ਉੱਤੇ ਤੁਹਾਡੀ ਮਿਹਰ ਹੁੰਦੀ ਹੈ।
ਸਲਾਹੇ ਸੋਏ ਤੋਦ,
ਉਹ ਆਪ ਜੀ ਨੂੰ ਸਲਾਉਂਦੇ ਨੇ, ਉਹ ਅੱਠੇ ਪੈਰ ਆਪ ਜੀ ਨੂੰ ਚੇਤੇ ਕਰਦੇ ਨੇ।
ਜਿਸ ਗੁਰ ਭੇਟੇ ਨਾਨਕ,
ਹਜ਼ੂਰ ਕਹਿੰਦੇ ਨੇ ਜਿਸ ਗੁਰ ਭੇਟੇ ਨਾਨਕ, ਜਿਨ੍ਹਾਂ ਨੂੰ ਸੰਗਤ ਜੀ ਪੂਰਾ ਗੁਰੂ ਮਿਲ ਪਿਆ।
ਨਿਰਮਲ ਸੋਈ ਸੁਧ,
ਹਜ਼ੂਰ ਕਹਿੰਦੇ ਉਹ ਨਿਰਮਲ ਨੇ, ਉਹ ਸ਼ੁੱਧ ਸਰੂਪ ਨੇ, ਉਹ ਪਵਿੱਤਰ ਨੇ, ਉਹਨਾਂ ਦੇ ਵਿੱਚ ਕਿਸੇ ਪ੍ਰਕਾਰ ਦੀ ਮੈਲ ਨਹੀਂ। ਇਹ ਸਤਿਗੁਰੂ ਜੀ ਨੇ ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਉਪਦੇਸ਼ ਬਖਸ਼ਿਸ਼ ਕੀਤਾ। ਸੰਗਤ ਜੀ, ਅੱਜ ਉਹਨਾਂ ਗੁਰਸਿੱਖਾਂ ਨੂੰ ਕੋਟਾਨਕੋਟ ਨਮਸਕਾਰ ਹੈ ਜਿਨ੍ਹਾਂ ਨੇ ਆਜ਼ਾਦੀ ਵਾਸਤੇ ਕੁਰਬਾਨੀਆਂ ਕੀਤੀਆਂ, ਫਾਂਸੀਆਂ 'ਤੇ ਚੜ੍ਹੇ, ਸ਼ਹਾਦਤਾਂ ਪ੍ਰਾਪਤ ਕੀਤੀਆਂ ਔਰ ਜੇਲ੍ਹਾਂ ਕੱਟੀਆਂ, ਅਸਹਿ ਅਤੇ ਅਕਹਿ ਕਸ਼ਟ ਸਹਾਰੇ। ਸੰਗਤ ਜੀ, ਉਹਨਾਂ ਗੁਰਸਿੱਖਾਂ ਨੂੰ ਕੋਟਾਨਕੋਟ ਨਮਸਕਾਰ ਹੈ। ਆਜ਼ਾਦੀ ਦੇ ਵਿੱਚ 90% ਗੁਰੂ ਕੇ ਸਿੱਖਾਂ ਨੇ ਹਿੱਸਾ ਪਾਇਆ ਹੈ ਔਰ ਆਜ਼ਾਦੀ ਦੀ ਆਵਾਜ਼ ਵੀ ਇਸ ਪੰਜਾਬ ਦੀ ਧਰਤੀ ਤੋਂ ਉੱਠੀ ਸੀ। ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਦੇਸ਼ 'ਚ ਨੂੰ ਆਜ਼ਾਦ ਕਰਾਉਣ ਵਾਸਤੇ ਆਵਾਜ਼ ਉਠਾਈ ਸੀ ਅਤੇ ਆਖਿਆ ਸੀ, ਰਾਜੇ ਸ਼ੀਹੀ ਮੁਕੱਦਮ ਕੁੱਤੇ, ਜਾਏ ਜਗਾਇਣ ਬੈਠੇ ਸੁੱਤੇ, ਚਾਕਰ ਨਹੀਂ ਦਾ ਪਾਇਣ ਘਾਓ, ਰੱਤ ਪਿਤ ਕੁੱਤੇ ਹੋ ਚੜ ਜਾਓ। ਅਤੇ ਨਾਲ ਹਜ਼ੂਰ ਨੇ ਸਿੱਖਾਂ ਨੂੰ ਵੀ ਕਿਹਾ ਸੀ, ਸਿਰ ਧਰ ਤਲੀ ਗਲੀ ਮੇਰੀ ਆਓ। ਜਿਨ੍ਹਾਂ ਨੇ ਭਾਈ ਸਾਡੇ ਨਾਲ ਪ੍ਰੇਮ ਕਰਨਾ ਨਾ, ਉਹਨਾਂ ਨੂੰ ਤੇ ਸਿਰ ਤਲੀ 'ਤੇ ਰੱਖ ਕੇ ਆਉਣਾ ਪਵੇਗਾ। ਸਭ ਤੋਂ ਪਹਿਲਾਂ ਹਜ਼ੂਰ ਨੇ ਇਹ ਆਵਾਜ਼ ਉਠਾਈ। ਸਮੇਂ ਸਮੇਂ ਅਨੁਸਾਰ ਗੁਰੂ ਸਾਹਿਬ ਜੀ ਨੇ ਸ਼ਹਾਦਤਾਂ ਵੀ ਦਿੱਤੀਆਂ। ਸਾਕੇ ਹੋਏ ਸੰਗਤ ਜੀ, ਗੁਰੂ ਕੇ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕਰਕੇ ਇਸ ਆਜ਼ਾਦੀ ਦੇ ਵਿੱਚ 90% ਹਿੱਸਾ ਪਾਇਆ ਹੈ, ਪਰ ਗੁਰੂ ਕੇ ਸਿੱਖਾਂ ਨੂੰ ਅਧਿਕਾਰ ਨਹੀਂ ਮਿਲੇ, ਹੱਕ ਨਹੀਂ ਮਿਲੇ। ਹੱਕ ਮਿਲਣੇ ਚਾਹੀਦੇ ਸੀ। ਸਮੇਂ ਸਮੇਂ ਦੀਆਂ ਹਕੂਮਤਾਂ ਜਿਹੜੀਆਂ ਸੀ ਉਹ ਇਹਨਾਂ ਹੱਕਾਂ ਤੋਂ ਮੁਨੱਕਰ ਹੋ ਜਾਂਦੀਆਂ ਰਹੀਆਂ, ਇਸ ਕਰਕੇ ਸਿੱਖ ਅੱਜ ਵੀ ਗੁਲਾਮ ਹੈ। ਸਤਿਗੁਰੂ ਕਿਰਪਾ ਕਰਨ, ਹਜ਼ੂਰ ਦੇ ਚਰਨਾਂ 'ਚ ਅਰਦਾਸ ਹੈ, ਮਹਾਰਾਜ ਕਿਰਪਾ ਕਰੋ ਅਤੇ ਸਿੱਖਾਂ ਨੂੰ ਵੀ ਆਜ਼ਾਦੀ ਬਖਸ਼ਿਸ਼ ਕਰੋ। ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਦੇ ਹੋ, ਹੋਈਆਂ ਭੁੱਲਾਂ ਦੀ ਖਿਮਾ ਕਰਨੀ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਆਪ ਸਮੂਹ ਸਿੱਖ ਸੰਗਤਾਂ ਦਾ, ਸਮੁੱਚੇ ਪ੍ਰਬੰਧ ਦਾ ਤਹਿ ਦਿਲੋਂ ਧੰਨਵਾਦ ਹੈ ਜੀ।
ਜਿਸਨੋ ਤੇਰੀ ਦਇਆ, ਸਲਾਹੇ ਸੋਏ ਤੁਦ, ਜਿਸ ਗੁਰ ਭੇਟੇ ਨਾਨਕ, ਨਿਰਮਲ ਸੋਈ ਸੁਧ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।